ओंकार सतगुर प्रसाद सुन बावरे तू काए देख पुलाना सुन बावरे कुसंब रंगाना सुन बावरे तू काए देख पुलाना सुन बावरे नेहो कूड़ा लायो कुसंब रंगाना पुल्लो आडल है न मुल्लो गोविंद नाम मजीठा थी वह लाला अत गुलाला शब्द चीन गुर मीठा मिथ्या मोह मगन थी रहया झूठ संग लपटाना नानक दीन शरण कृपा निद राख लाज भगताना मिथ्या मोहे मगन थी रहया झूठ संग लपटाना नानक दीन शरण कृपा निद राख लाज भगताना वाहेगुरु जी का खालसा वाहेगुरु जी की फतेह।
दस्तगीर हुए पंज पीर हर गुर हर गोबिंद अतोला दीन दुनी दा पातशाह पातशाह अडोला सच सबा दीबान सच सच्चे पह तरयो सच्चे तख्त निवास सच तपावस करियो पांज प्याले पांज पीर छठम पीर बैठा गुर पारी अर्जन काया पलट कै मूरत हर गोबिंद सवारी अर्जन काया पलट कै मूरत हर गोबिंद सवारी भगत वशल पतत पावन कृपा सिंध मनुखता दे रहबर साहिब सतगुरु श्री गुरु ग्रंथ साहिब महाराज जी दी पवित्र पावन हजूरी अंदर सुभाए मान गुरु प्यारी गुरु सवारी साध संग जीओ सब वडभागी हां जिन्हां नूं मनुखा जीवन दे ए पल ਸਫਲੇ ਬਣਾਉਣ ਵਾਸਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਇਹ ਸਮੇਂ ਦੀ ਬੜੀ ਹੀ ਸ਼ਿੱਦਤ ਦੇ ਨਾਲ ਉਡੀਕ ਕਰ ਰਹੇ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਆਓ ਗੁਰੂ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੋ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਲਾਹੀ ਫੁਰਮਾਨ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਕਥਾ ਵਿਚਾਰ ਅਤੇ ਅੱਜ ਦਾ ਜੋ ਇਹ ਪ੍ਰਸਿੱਧ ਇਤਿਹਾਸਕ ਦਿਹਾੜਾ ਹੈ, ਮੀਰੀ ਪੀਰੀ ਦੇ ਮਾਲਕ ਦੇਗ ਤੇਗ ਦੇ ਧਨੀ ਬੰਦੀ ਛੋੜ ਦਾਤੇ ਛੇਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ। ਇਸ ਵਿਸ਼ੇ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਦਾਸ ਦੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਦਰ ਦੀ ਕੁਦਰਤ ਦਾ ਇਹ ਯੂਨੀਵਰਸਲ ਅਸੂਲ ਹੈ ਕਿ ਇੱਥੇ ਹਰ ਕਿਰਿਆ ਦੀ ਪ੍ਰਤੀਕਿਰਿਆ ਹੁੰਦੀ ਹੈ, ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ। ਜਿਵੇਂ ਗਰਮੀ ਤੋਂ ਬਾਅਦ ਸਰਦੀ, ਪਤਝੜ ਤੋਂ ਬਾਅਦ ਬਸੰਤ ਰੁੱਤ, ਬਹਾਰ ਖੇੜਾ ਆਉਣਾ ਲਾਜ਼ਮੀ ਹੈ। ਇਸੇ ਤਰ੍ਹਾਂ ਇਹ ਵੀ ਅਟਲ ਸੱਚਾਈ ਹੈ ਕਿ ਹਰ ਜ਼ੁਲਮ ਤੋਂ ਬਾਅਦ ਇਨਕਲਾਬ ਆਉਂਦਾ ਹੈ। ਸ਼ਾਂਤੀ ਦੇ ਵਿੱਚੋਂ ਹੀ ਕ੍ਰਾਂਤੀ ਜਨਮ ਲਿਆ ਕਰਦੀ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਲਈ ਅੰਮ੍ਰਿਤ ਸਰੋਵਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ। ਚਾਰ ਦਰਵਾਜ਼ੇ ਰੱਖੇ ਜੋ ਇਸ ਗੱਲ ਦਾ ਪ੍ਰਤੀਕ ਸੀ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅੱਲਾ ਕਾ ਸਭ ਗੁਰ ਪੀਰ ਹਮਾਰੇ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਪਰ ਜਿਹੜੇ ਲੋਕ ਮਨੁੱਖਤਾ ਵਿੱਚ ਵੰਡੀਆਂ ਪਾ ਕੇ ਛੂਤਛਾਤ, ਵਰਨ ਵੰਡ ਜਾਂ ਕਈ ਤਰ੍ਹਾਂ ਦੀ ਭੇਟ ਮੰਨ ਕੇ ਸੰਸਾਰ ਵਿੱਚ ਆਪਣੀ ਉੱਚਤਾ ਨੂੰ ਕਾਇਮ ਰੱਖਣਾ ਚਾਹੁੰਦੇ ਸਨ, ਚਾਹੇ ਉਹ ਉਸ ਵੇਲੇ ਦੀ ਹਾਕਮ ਸ਼੍ਰੇਣੀ ਸੀ, ਚਾਹੇ ਜਿਨ੍ਹਾਂ ਨੂੰ ਆਪਾਂ ਪ੍ਰੋਤ ਜਮਾਤ ਕਹਿੰਦੇ ਹਾਂ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿਧਾਂਤ ਭਾਉਂਦਾ ਨਹੀਂ ਸੀ। ਇਹੀ ਕਾਰਨ ਕਿ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਦੀ ਧਰਤੀ ਤੇ ਗ੍ਰਿਫਤਾਰ ਕਰਕੇ ਕਈ ਤਰ੍ਹਾਂ ਦੇ ਤਸੀਹੇ ਦੇ ਕੇ 1606 ਨੂੰ ਸ਼ਹੀਦ ਕੀਤਾ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸ਼ਹਾਦਤ ਦੇਣ ਲਈ ਤੁਰੇ ਸਨ, ਜਿੱਥੇ ਉਹਨਾਂ ਨੇ ਆਪਣੇ ਨਾਲ ਚੋਣਵੇਂ ਗੁਰਸਿੱਖ ਲਏ ਜਿਵੇਂ ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਭਾਈ ਵਿਧੀ ਚੰਦ ਜੀ ਇਤਾਦਕ, ਉੱਥੇ ਸਤਿਗੁਰਾਂ ਨੇ ਆਉਣ ਵਾਲੇ ਭਵਿੱਖ ਦੇ ਲਈ ਬਾਬਾ ਬੁੱਢਾ ਸਾਹਿਬ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ, ਇਹਨਾਂ ਚੋਣਵੇਂ ਸਿੱਖਾਂ ਨੂੰ ਮੁਖਾਤਬ ਹੋ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨ ਲਈ ਅਤੇ ਆਪਣੀ ਸ਼ਹਾਦਤ ਤੋਂ ਬਾਅਦ ਸਮੁੱਚੀ ਸੰਗਤ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਦੀ ਪ੍ਰੇਰਨਾ ਕੀਤੀ। ਸਾਡੇ ਇਤਿਹਾਸ ਦੇ ਬੋਲ ਨੇ ਸਿੱਖਾਂ ਨੂੰ ਕੀਤੀ ਸਪੁਰਦ, ਹਰ ਗੋਬਿੰਦ ਦੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਬੈਠ ਸਮਝਾਇਆ, ਸਾਡਾ ਲੱਗੇਗਾ ਸੀਸ ਨੇਚਾ ਹੈ ਆਇਆ, ਅਸਾਂ ਹੋਇਆ ਤੁਰਕਾਂ ਘਰ ਜਾਣਾ, ਉਹਨਾਂ ਕਰਨੀ ਹੈ ਹੁਜਤ, ਤੁਸੀਂ ਦੁਆਬੇ ਵਿੱਚ ਰੱਖਣਾ ਟਿਕਾਣਾ, ਛੁੱਟੇਗਾ ਸਰੀਰ ਸੰਸਾ ਨਹੀਂ ਕੋਏ, ਰਜਾਏ ਖੁਦਾਵੰਦੀ ਇਸੇ ਤਰ੍ਹਾਂ ਹੋਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਲਾਹੌਰ ਦੀ ਤੱਤੀ ਤਵੀ ਤੇ ਬੈਠੇ ਸਨ, ਜਿੱਥੇ ਹਿੰਦੁਸਤਾਨ ਦੇ ਚੰਦੂ ਦੀਵਾਨ ਜੋ ਖੱਤਰੀ ਘਰਾਣੇ ਨਾਲ ਸੰਬੰਧ ਰੱਖਦਾ, ਉਹਨੇ ਕਈ ਦਿਨ ਗੁਰੂ ਅਰਜਨ ਦੇਵ ਜੀ ਨੂੰ ਭੁੱਖੇ ਪਿਆਸੇ ਰੱਖਿਆ, ਉਹਨਾਂ ਦੇ ਸੀਸ ਵਿੱਚ ਰੇਤਾ ਪਾਈ, ਦੇਗ ਵਿੱਚ ਉਬਾਲਿਆ ਗਿਆ ਅਤੇ ਤੱਤੀ ਤਵੀ ਤੇ ਬਿਠਾ ਕੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਉੱਥੇ ਹਾਕਮ ਸ਼੍ਰੈਣੀ ਵੱਲੋਂ, ਜਿੱਥੇ ਜਹਾਂਗੀਰ ਬੜਾ ਹੀ ਕੱਟੜ ਅਤੇ ਮੁਤਸਬੀ ਰਾਜਾ ਸੀ, ਉੱਥੇ ਉਹਦੇ ਅਹਿਲਕਾਰ, ਕਿਉਂਕਿ ਅਕਬਰ ਜਹਾਂਗੀਰ ਤੋਂ ਦੁਖੀ ਸੀ ਕਿ ਉਹ ਇੱਕ ਸ਼ਰਾਬ ਦੇ ਪਿਆਲੇ ਕਾਰਨ ਕਈ ਕਈ ਦਿਨ ਆਪਣੇ ਆਪ ਨੂੰ ਰਾਜ ਭਾਗ ਦੇ ਪ੍ਰਬੰਧਾਂ ਤੋਂ ਦੂਰ ਰੱਖਦਾ ਸੀ, ਇਸ ਕਰਕੇ ਉਹ ਆਪਣੇ ਪੁੱਤਰ ਜਹਾਂਗੀਰ ਦੀ ਜਗ੍ਹਾ ਆਪਣੇ ਪੋਤਰੇ ਖੁਸਰੋ ਨੂੰ ਰਾਜ ਤਖ਼ਤ ਦੇਣਾ ਚਾਹੁੰਦਾ ਸੀ। ਪਰ ਸ਼ੇਖ ਅਹਿਮਦ ਸਰਹੰਦੀ ਵਰਗੇ, ਸ਼ੇਖ ਬੁਖਾਰੀ ਵਰਗੇ, ਤੇ ਖਾਸ ਕਰਕੇ ਜਿਹੜੀ ਸ਼ੇਖ ਫਤਿਹ ਦੀ ਗੱਦੀ ਹੈ, ਜਿੱਥੇ ਅੱਜ ਕਈ ਭੁੱਲੜ ਸਿੱਖ ਦੁੱਧ ਜਾਂ ਖੀਰ ਆਦਿ ਭੇਟ ਕਰਕੇ ਅਰਦਾਸਾਂ ਕਰਨ ਜਾਂਦੇ ਨੇ ਵੀ ਸਾਡੇ ਘਰ ਲਵੇਰਾ ਆਵੇ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਵਾਇਆ। ਸ਼ੇਖ ਬੁਖਾਰੀ, ਜਿਹਨੂੰ ਮੁਰਤਜਾ ਖਾਨ ਦਾ ਲਕਬ ਵੀ ਪ੍ਰਾਪਤ ਹੈ, ਜਦੋਂ ਸਤਿਗੁਰਾਂ ਦੇ ਸਨਮੁੱਖ ਹਾਜ਼ਰ ਹੋਇਆ, ਸਤਿਗੁਰੂ ਜੀ ਨੂੰ ਕਈ ਤਰ੍ਹਾਂ ਦੇ ਲਾ ਲਾ ਕੇ ਇਸਨੇ ਤਾਨੇ ਤੇ ਮਿਹਣੇ ਦਿੱਤੇ, ਕਹਿਣ ਲੱਗੇ ਵੀ ਤੁਸੀਂ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਸੱਚ ਦੀ ਆਵਾਜ਼ ਹੈ ਉਹ ਬੜੀ ਬੁਲੰਦ ਹੈ, ਪਰ ਅੱਜ ਇੰਜ ਲੱਗ ਰਿਹਾ ਕਿ ਲਾਹੌਰ ਦੀ ਤੱਤੀ ਤਵੀ ਆ ਚੰਦੂ ਦੀ ਹਵੇਲੀ ਦੀਆਂ ਉੱਚੀਆਂ ਕੰਧਾਂ, ਅੱਗ ਦੀਆਂ ਉੱਚੀਆਂ ਲਪਟਾਂ, ਇਹਦੇ ਵਿੱਚ ਅਸੀਂ ਸੱਚ ਦੀ ਆਵਾਜ਼ ਨੂੰ ਕੈਦ ਕਰ ਲਿਆ, ਅੱਗ ਦੀਆਂ ਲਪਟਾਂ ਵਿੱਚ ਸੱਚ ਦੀ ਆਵਾਜ਼ ਨੂੰ ਅਸੀਂ ਭੁੰਨ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਗੱਲ ਨਾਲ ਸਹਿਮਤ ਹੋਏ, ਕਹਿਣ ਲੱਗੇ ਬਿਲਕੁਲ ਸਚਿਆਰ ਨੂੰ ਮੇਟਿਆ ਜਾ ਸਕਦਾ, ਤੱਤੀ ਤਵੀ ਤੇ ਬਿਠਾਇਆ ਜਾ ਸਕਦਾ, ਦੇਗ ਵਿੱਚ ਉਬਾਲਿਆ ਜਾ ਸਕਦਾ, ਕੈਦ ਕੀਤਾ ਜਾ ਸਕਦਾ, ਪਰ ਕਦੇ ਸੱਚ ਨੂੰ ਨਹੀਂ ਕੋਈ ਮਿਟਾ ਸਕਿਆ। ਸਾਹਿਬ ਜੀ ਨੇ ਕਿਹਾ ਇਹ ਅਟਲ ਸੱਚਾਈ ਹੈ ਕਿ ਅੱਜ ਚੰਦੂ ਦੀ ਹਵੇਲੀ ਦੀਆਂ ਉੱਚੀਆਂ ਕੰਧਾਂ ਨੇ ਸਾਡੀ ਆਵਾਜ਼ ਨੂੰ ਕੈਦ ਕਰ ਲਿਆ, ਅੱਗ ਦੀਆਂ ਲਪਟਾਂ ਬੜੀਆਂ ਉੱਚੀਆਂ ਨੇ, ਪਰ ਜਦੋਂ ਸਮੇਂ ਨੇ ਕਰਵਟ ਲੈਣੀ ਹੈ, ਇਹ ਸ਼ਾਂਤੀ ਤੋਂ ਬਾਅਦ ਜਦੋਂ ਕ੍ਰਾਂਤੀ ਨੇ ਜਨਮ ਲੈਣਾ, ਸਾਡਾ ਜਦੋਂ ਛੇਵਾਂ ਰੂਪ ਆਉਣਾ, ਸੱਚਮੁੱਚ ਉਹਦੇ ਅੱਗੇ ਨਾ ਤਾਂ ਤੁਸੀਂ ਖੜੋ ਸਕਣਾ ਤੇ ਨਾ ਤੁਹਾਡੇ ਵੱਡੇ ਵੱਡੇ ਜਰਨੈਲ ਜਾਂ ਹਾਕਮ ਖਲੋ ਸਕਣਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਭਵਿੱਖਤ ਬਚਨ ਕਹੇ ਉਹ ਕਿਸੇ ਕਵੀ ਨੇ ਕਲਮ ਬੰਦ ਕੀਤੇ ਨੇ। ਸਾਹਿਬ ਕਹਿਣ ਲੱਗੇ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ, ਸਦਾ ਕਹਿੰਦੇ ਨੇ ਆਵਾਜ਼ ਨੂੰ, ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ, ਲੇਕਿਨ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਇਸ ਤੋਂ ਬਾਅਦ ਜਿਹੜੀ ਸਮੇਂ ਨੇ ਕਰਵਟ ਲੈਣੀ ਹੈ, ਜੋ ਸ਼ਾਂਤੀ ਤੋਂ ਬਾਅਦ ਕ੍ਰਾਂਤੀ ਆਉਣੀ ਹੈ, ਉਹਨੂੰ ਤੁਸੀਂ ਕਿਵੇਂ ਰੋਕੋਗੇ। ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ, ਲੇਕਿਨ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ। ਪਸ਼ੀਲੇ ਆਤਸ਼ੋ ਆਹਨ ਬਹੁਤ ਬੁਲੰਦ ਹੈ ਸਹੀ, ਲੇਕਿਨ ਹਯਾਤ ਕੀ ਲਲਕਾਰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਜਿਵੇਂ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਸ਼ਹੀਦ ਹੋ ਰਹੇ ਸਨ, ਉਹਨਾਂ ਦੀ ਚਰਬੀ ਢਲ ਕੇ ਉਹਨਾਂ ਦੇ ਪਵਿੱਤਰ ਖੂਨ ਨੂੰ ਇੰਜ ਕਹੀਏ ਕਿ ਜਿਵੇਂ ਢਾਲਿਆ ਜਾ ਰਿਹਾ ਸੀ, ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੀਰੀ ਪੀਰੀ ਦੀਆਂ ਤਲਵਾਰਾਂ ਦਾ ਫੁਲਾਦ ਬਣ ਰਿਹਾ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ 1606 ਨੂੰ ਸ਼ਹੀਦ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਉਸ ਵੇਲੇ 11 ਕੁ ਸਾਲ ਦੀ ਸੀ। ਕਿਉਂਕਿ 1595 ਵਿੱਚ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ 1606 ਵਿੱਚ ਉਹਨਾਂ ਦੀ ਉਮਰ 11 ਸਾਲ ਦੀ ਬਣਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦਿਆਂ ਸਭ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਹੋਈ ਸ਼ਹਾਦਤ ਦੇ ਕਾਰਨਾਂ ਨੂੰ ਘੋਖਿਆ। ਇੱਕ ਗੱਲ ਸਾਹਮਣੇ ਆਈ ਕਿ ਕੌਮ ਨੂੰ ਹੁਣ ਜਥੇਬੰਦਕ ਰੂਪ ਵਿੱਚ ਤਿਆਰ ਕਰਨ ਦੀ ਸਾਰਥਕ ਲੋੜ ਹੈ। ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੁਨਿਆਦ ਰੱਖੀ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ, ਸਿਰ ਤੇ ਦੋ ਦਸਤਾਰੇ ਸਤਿਗੁਰੂ ਜੀ ਨੇ ਸਜਾਏ, ਹੱਥ ਵਿੱਚ ਬਾਜ ਰੱਖਿਆ, ਨਗਾਰਾ ਤਿਆਰ ਕਰਵਾਇਆ। ਅੱਜ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਮੀਰੀ ਪੀਰੀ ਵਾਲਾ ਸਿਧਾਂਤ ਹੈ, ਜਿਹੜਾ ਕੁਝ ਕੁ ਦਿਨਾਂ ਬਾਅਦ ਮੀਰੀ ਪੀਰੀ ਦੇ ਦਿਵਸ ਦੇ ਰੂਪ ਵਿੱਚ ਬੜੀ ਸ਼ਰਧਾ ਤੇ ਭਾਵਨਾ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲਾਗੂ ਕੀਤਾ। ਉਸ ਵੇਲੇ ਦੇ ਹਜ਼ੂਰੀ ਤੇ ਸਮਕਾਲੀ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਨੇ ਇੱਕ ਵਾਰ ਗਾਇਨ ਕੀਤੀ, ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੈ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰ ਪਾਇਕ ਹੈ, ਸ਼ਬ ਬਰਨੀ ਨਾ ਜਾਏ ਕਹੋ ਕਿਆ ਗਾਇਕ ਹੈ, ਰਬ ਸੱਸ ਭਏ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਨੱਥਾ ਓ ਅਬਦੁੱਲਾ ਜਸ ਕਯੋ ਬਨਾਇਕ ਹੈ, ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਜਿੱਥੇ ਸ਼ਿਕਾਰ ਖੇਡਣ ਵਾਸਤੇ ਜਾਂਦੇ ਉੱਥੇ ਘੋੜ ਸਵਾਰੀ ਅਤੇ ਸ਼ਸਤਰ ਵਿਦਿਆ ਦੇ ਅਭਿਆਸ ਵੀ ਕਰਾਉਂਦੇ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਧਰਮ ਜੰਗਾਂ ਲੜੀਆਂ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਾਂਤੀ ਦੀ ਹੱਦ ਵਿਖਾਈ ਹੈ ਤੇ ਛੇਵੇਂ ਜਾਮੇ ਵਿੱਚ ਹੁਣ ਛੇਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਬਹਾਦਰੀ ਦੀ ਹੱਦ ਵਿਖਾਉਣਗੇ, ਤਾਂ ਕਿ ਜ਼ੁਲਮ ਕਰਨ ਵਾਲਿਆਂ ਦੇ ਮਨਾਂ ਵਿੱਚੋਂ ਇਹ ਭੁਲੇਖਾ ਦੂਰ ਹੋ ਜਾਵੇ ਕਿ ਸ਼ਾਇਦ ਇਹ ਜਿਹੜੀ ਸ਼ਾਂਤਮਈ ਢੰਗ ਨਾਲ ਹੋਈ ਸ਼ਹਾਦਤ ਹੈ, ਇਹ ਕੋਈ ਕਮਜ਼ੋਰੀ ਦਾ, ਬੁਝਦਲੀ ਦਾ ਜਾਂ ਕਾਇਰਤਾ ਦਾ ਪ੍ਰਤੀਕ ਹੈ। ਉਹ ਤਾਂ ਗੁਰੂ ਅਰਜਨ ਦੇਵ ਜੀ ਦੱਸਣਾ ਚਾਹੁੰਦੇ ਸਨ ਕਿ ਲੋਕ ਸ਼ਾਂਤੀ ਦੀ ਗੱਲ ਕਰਦੇ ਨੇ ਤੇ ਗੁਰੂ ਨਾਨਕ ਦਾ ਘਰ ਕਿੱਥੇ ਤੱਕ ਸ਼ਾਂਤ ਰਹਿ ਸਕਦਾ ਹੈ, ਜੇ ਕੋਈ ਦੇਗ ਵਿੱਚ ਵੀ ਉਬਾਲ ਦੇਵੇ, ਤੱਤੀ ਤਵੀ ਤੇ ਵੀ ਬਿਠਾ ਦੇਵੇ, ਸੀਸ ਵਿੱਚ ਰੇਤਾ ਵੀ ਪਾ ਦੇਵੇ, ਫੇਰ ਵੀ ਕਹਿਣਾ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੂਰ ਪਰਾਇਓ, ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਪਰ ਜਦੋਂ ਇਸ ਤਰ੍ਹਾਂ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਵੀ ਜ਼ੁਲਮ ਨੂੰ ਠੱਲ ਨਾ ਪਵੇ, ਜ਼ਾਲਮ ਨਾ ਸੁਧਰੇ, ਤੇ ਫਿਰ ਅਗਲਾ ਰੂਪ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਨ ਕੀਤਾ, ਜਿਹਦੇ ਬਾਰੇ ਭਾਈ ਗੁਰਦਾਸ ਜੀ ਦਾ ਜ਼ਿਕਰ ਹੈ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਹੁਣ ਵਾਰੀ ਵਾਰੀ ਵੇਖੋ ਗੁਰੂ ਨਾਨਕ ਦਾ ਰੂਪ ਛੇਵੇਂ ਰੂਪ ਦੇ ਵਿੱਚ ਆਇਆ, ਚੱਲੀ ਪੀੜੀ ਸੋਢੀਆਂ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਰੂਪ ਦਿਖਾਵਣ ਵਾਰੋ ਵਾਰੀ, ਰੂਪ ਦਿਖਾਵਣ ਵਾਰੋ ਵਾਰੀ। ਇਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜੋ ਗੁਰਬਾਣੀ ਵਿਚਲੇ ਸਿਧਾਂਤ ਨੂੰ ਰੂਪਮਾਨ ਕਰਨਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖ਼ਤ, ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ, ਸੱਚੇ ਤਖ਼ਤ ਨਿਵਾਸ ਸੱਚ ਤਪਾਵਸ ਕਰਿਓ। ਅਕਾਲ ਤਖ਼ਤ ਸਾਹਿਬ ਇੱਕ ਸੱਚੀ ਸੁੱਚੀ ਵਿਚਾਰਧਾਰਾ ਹੈ, ਹਰ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਜਿੱਥੇ ਨਤਮਸਤਕ ਹੁੰਦਾ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ ਵਾਲੇ ਜਿਹੜੇ ਗੁਣ ਨੇ ਉਹ ਸਤਿਗੁਰੂ ਸਾਹਿਬ ਜੀ ਤੋਂ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਵਿੱਚ ਜਿੱਥੇ ਮਾਨਵਤਾ ਦੀ ਸੇਵਾ ਲਈ ਕੁਰਬਾਨ ਹੁੰਦਾ ਹੈ, ਜਿੱਥੇ ਦੇਸ਼ ਭਗਤੀ ਦੀ ਖਾਤਰ ਕੁਰਬਾਨੀਆਂ ਦਿੰਦਾ ਹੈ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਾਸਤੇ ਵੀ ਸਦਾ ਕੁਰਬਾਨੀਆਂ ਦੇਣ ਵਾਸਤੇ ਤਿਆਰ ਰਹਿੰਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਇੱਕ ਸੁਤੰਤਰ ਹੋਣ ਦਾ ਪ੍ਰਤੀਕ ਹੈ ਕਿ ਰਾਜ ਭਾਵੇਂ ਮੁਗਲਾਂ ਦਾ ਹੋਵੇ, ਭਾਵੇਂ ਅੰਗਰੇਜ਼ਾਂ ਦਾ ਹੋਵੇ, ਚਾਹੇ ਸਮੇਂ ਦੀਆਂ ਸਰਕਾਰਾਂ ਦਾ ਹੋਵੇ, ਗੁਰੂ ਕਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਪ੍ਰਾਪਤ ਕਰਕੇ ਆਪਣੀ ਧਰਮ ਅਤੇ ਰਾਜਨੀਤੀ ਨੂੰ, ਭਗਤੀ ਅਤੇ ਸ਼ਕਤੀ ਨੂੰ, ਮੀਰੀ ਅਤੇ ਪੀਰੀ ਦੇ ਜਿਹੜਾ ਸੁਮੇਲ ਹੈ, ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਦਾ। ਸ਼ਬਦ ਵੀ ਚਾਰ ਬੰਦਾਂ ਵਾਲਾ ਹੋਣ ਕਰਕੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਅੱਗੇ ਹੋਰ ਵਿਸਤਾਰ ਕਰ ਸਕੀਏ। ਸੋ ਸਾਰੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀ, ਸਥਾਪਨਾ ਦਿਵਸ ਦੀ ਬਹੁਤ ਬਹੁਤ ਵਧਾਈ। ਆਓ ਹੁਣ ਪੰਜਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜਨ ਦਾ ਯਤਨ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ।
ਇਹ ਪਾਵਨ ਗੁਰ ਸ਼ਬਦ ਸੂਹੀ ਰਾਗ ਅੰਦਰ ਪੰਚਮ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 777 ਤੇ ਸ਼ੋਭਨੀਕ ਹੈ। ਸ਼ੰਤ ਸਰਲੇਖ ਹੋਣ ਕਰਕੇ ਸ਼ਬਦ ਦੇ ਚਾਰ ਬੰਦ ਨੇ। ਸਤਿਗੁਰੂ ਜੀ ਇਹਨੂੰ ਪਹਿਲੇ ਘਰ ਵਿੱਚ ਗਾਉਣ ਦੀ ਪ੍ਰੇਰਣਾ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਜਿਵੇਂ ਹਰ ਕਵੀ ਆਪਣੀ ਰਚਨਾ ਦੀ ਆਰੰਭਤਾ ਸਮੇਂ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ, ਸਤਿਗੁਰੂ ਜੀ ਰੱਬੀ ਕਵੀ ਨੇ, ਕਿਉਂਕਿ ਨਾਨਕ ਸ਼ਾਇਰ ਏਵ ਕਹਿਤ ਹੈ ਸੱਚੇ ਪਰਵਤਗਾਰਾ। ਸਤਿਗੁਰਾਂ ਨੇ ਆਪਣੇ ਆਪ ਨੂੰ ਢਾਡੀ ਵੀ ਕਿਹਾ, ਹੋਂ ਢਾਡੀ ਦਰ ਗੁਣ ਗਾਮ ਦਾ ਜੇ ਹਰ ਪ੍ਰਭਾਵੈ। ਸੋ ਸਤਿਗੁਰੂ ਜੀ ਰੱਬੀ ਕਵੀ ਹੋਣ ਕਰਕੇ ਆਪਣੇ ਰੱਬ ਦੀ ਇਸ਼ਟ ਦੀ ਜਦੋਂ ਉਸਤਤ ਕਰਦੇ ਨੇ ਤੇ ਮੰਗਲ ਵੀ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ, ਪਰਮਾਤਮਾ ਇੱਕ ਹੈ ਸਰਬ ਵਿਆਪਕ ਹੋਣ ਕਰਕੇ ਉਹਦੀ ਸਾਰੇ ਸੰਸਾਰ ਤੇ ਹੁਕਮ ਰੂਪੀ ਕਾਰ ਚੱਲ ਰਹੀ ਹੈ, ਉਹ ਸਤ ਸਰੂਪ ਹੋਣ ਕਰਕੇ ਉਹਦੀ ਕਿਰਪਾ ਵੀ ਸੱਚੇ ਗੁਰੂ ਦੇ ਰਾਹੀਂ, ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ। ਇੰਜ ਕਹਿ ਲਈਏ ਜੇ ਮਾਲਕ ਦੀ ਕਿਰਪਾ ਪ੍ਰਾਪਤ ਕਰਨੀ ਹੈ ਤੇ ਪਹਿਲਾਂ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪਵੇਗਾ। ਗੁਰਪ੍ਰਸਾਦ ਦਾ ਅਰਥ ਹੈ ਕਿ ਉਹ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ।
ਸੁਣ ਬਾਵਰੇ ਤੂੰ ਕਾਏ ਦੇਖ ਭੁਲਾਨਾ।
ਬਾਵਰੇ ਦਾ ਅਖਰੀ ਅਰਥ ਹੈ ਕਮਲਾ ਝੱਲਾ। ਆਮ ਕਰਕੇ ਜਦੋਂ ਕਿਸੇ ਦਾ ਸਰੀਰਕ ਦਿਮਾਗੀ ਸੰਤੁਲਨ ਵਿਗੜ ਜਾਵੇ ਤੇ ਸੰਸਾਰ ਦੇ ਲੋਕ ਉਹਨਾਂ ਨੂੰ ਬੌਰਾ ਜਾਂ ਪਾਗਲ ਜਾਂ ਝੱਲਾ ਕਹਿੰਦੇ ਨੇ। ਸਭ ਕਹਿੰਦੇ ਉਹ ਤਾਂ ਮਾਲਕ ਨੇ ਆਪਣੀ ਨਜ਼ਰ ਫੇਰ ਲਈ, ਸਰੀਰਕ ਤੌਰ ਤੇ ਕੋਈ ਰੋਗ ਲੱਗ ਗਿਆ, ਕੋਈ ਅਪਸੈਟ ਹੋ ਗਿਆ। ਅਸਲ ਵਿੱਚ ਝੱਲੇ, ਪਾਗਲ ਜਾਂ ਬੌਰੇ ਉਹਨਾਂ ਨੂੰ ਨਾ ਕਹੋ। ਅਸਲ ਵਿੱਚ ਝੱਲਾ ਕਮਲਾ ਕੌਣ ਹੈ? ਬਿਨ ਨਾਵੈ ਜੱਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਸਾਹਿਬ ਕਹਿਣ ਲੱਗੇ ਬਿਨ ਸ਼ਬਦ ਹੈ ਜੱਗ ਬੌਰਾਨੰਗ। ਸ਼ਬਦ ਨਾਲੋਂ ਟੁੱਟ ਕੇ ਜਗਤ ਬੌਰਾ ਕਮਲਾ ਹੋਇਆ ਫਿਰਦਾ। ਇਸ ਕਰਕੇ ਸਾਹਿਬ ਸਮਝਾ ਰਹੇ ਨੇ, ਸੁਣ ਬਾਵਰੇ, ਹੇ ਝੱਲੇ ਮਨੁੱਖ, ਹੇ ਬੌਰੇ, ਹੇ ਮੋਹ ਮਾਇਆ ਵਿੱਚ, ਵਿਕਾਰਾਂ ਵਿੱਚ, खचत होए पगले मनुख तू सुन क्यों तू इस दुनियावी विशे वकारा नू मोह माया नू देख के भुल गया क्यों कुराए पै गया क्यों प्रभु दे सिमर नालों टुट गया।
सुन बावरे नेहो कूड़ा लायो कुसंब रंगाना।
हे बावरे तू झूठे प्यार विच जुड़ गया ये मोह माया दा विशे वकारा दा प्यार इस तरह जिवें कुसुंब दे फुल दा रंग होवे क्योंकि दो तरह दा रंग है संसार विच एक मजीठ दा रंग एक कुसुंब दा रंग। दुनियावी तौर ते जेड़े धन पदार्थ ने ऐस परस्ती है विशे वकार ने मोह माया दा रंग है इनू बिनसनहार झूठा कच्चा ते कुसुंब दे रंग नाल सतगुरां तुलना दित्ती है जैसा रंग कुसुंब दा तैसा ए संसार मेरा रमैया रंग मजीठ का कौरव दास चमार। तेरा एको नाम मजीठड़ा रत्ता मेरा चोला साध रंग ढोला। सब कहंदे दुनिया दा रंग कुसुंब दी तरह कच्चा रंग कुसुंब दा थोड़िया दिन चार जियो। भाई साहब भाई गुरदास जी ने जदों निम्रता ते हंकार दा दृष्टांत दिता उत्थे कुसुंब ते मजीठ दी उदाहरण उन्हां वरती कहण लगे मजीठ दा रंग इस करके पक्का कि वह जड़ां विच्चों धरती नूं खोदियां नीवें थां तों निकलदा वह कपड़े नूं रंगदा वी है ते साथ वी निभाउंदा कदे रंग छड्डदा कोई नहीं पर कुसुंब दा रंग मूल छड्ड के जड़ां छड्ड के नीवापन छड्ड के जदों फुल विच प्रगट हुंदा यह उचाई हंकार दा प्रतीक है इसे करके उहदा रंग कच्चा हाथ लाया मैला होण वाला धोतियां उतर जाण वाला है। भाई साहब भाई गुरदास जी ने उदाहरण दिती कहण लगे जैसे तो मजीठ बसदा सै खोद काढ़ियत अंबर सुरंग भए संग ना तजत है। जैसे तो कुसुंब तज मूल फूल आनियत जानियत संग शाड ताही ते भजत है। एक सदीवी साथ निभाउण वाला मजीठ दा रंग ते एक साहब कहिंदे हाथ ना लाई कुसुंबड़ै जल जासी ढोला ये ता एक खिन दे विच लै जान वाला।
कूड़ी देख पुल्लो अड लहै न मुल्लो गोविंद नाम मजीठा।
आ दुनियावी जेड़ा मोह माया दा रंग है ये झूठा जिन्नू वेख के मनुख भुल जांदा है ते फिर अद्धी कौड़ी भी इहदी कीमत इहनू प्राप्त नहीं हुंदी पर दूसरे पासे परमेश्वर दा नाम मजीठ दे रंग वर्गा पक्का रंग है। सतगुरां ने दुनियावी रंगां तमाशियां नू तुम्मे नाल भी तुलना दित्ती है ते खंदड़ो की भुल तुम्मा दिसम सोहना अड ना लहंदड़ो मुल नानक साथ ना जुलई माया। साहब कहिंदे बिलकुल कच्चा रंग कुसुंब दा वेख के तुम्मे वल वेख के कई वार मनुख भुलेखा खा जांदा है। इसे तरह संसार दा जीव परमेश्वर दे नाम नालों टुट के दुनियावी विशे वकारां विच धन पदार्थां दे मोह विच खचत हो जांदा है।
ई वह लाला अत गुलाला शब्द चीन गुर मीठा।
जे तैनू गुरु दे शब्द दे मुताबक सचमुच परमेश्वर दी जान पछाण हो जावे गुरु दा शब्द तैनू मिठा लगन लग पवे तू मजीठ दे रंग वांग ते उस फुल दे गूढ़े लाल रंग विच अपने आप नू रंग लवेगा जे गुरु दे शब्द द्वारा सच्चे परमेश्वर दे नाम विच जुड़ जावे जिवें गुलाल दा रंग जां गूढ़े जेडे रंग वाले फुल ने उन्हां दी तरह तू अंदरों सचमुच परमेश्वर नाल जुड़ जावे। ते साहब कहिंदे थीवें लाला फिर उस सोहणे रंगदार फुल वांग तेरा जीवन बन जावेगा क्योंकि लाल रंग तिसको लगा जिसके वडभागा मैला कदे ना हो वही ना लागै दागा। गरीब नवाज कृपा कर रहे ने कि जेड़ा इस रंग दे विच रंगिया जांदा
मिथिया मोह मगन थी रहिया ਝੂਠ ਸੰਗ ਲਪਟਾਨਾ।
ਪਰ ਮਨੁੱਖ ਸੱਚੇ ਨਾਮ ਦੀ ਜਗ੍ਹਾ ਝੂਠ ਬਿਨਸੰਹਾਰ ਪਦਾਰਥਾਂ ਨਾਲ ਲਪਟਿਆ ਰਹਿੰਦਾ ਔਰ ਮੋਹ ਮਾਇਆ ਦੇ ਵਿੱਚ ਮਿਥਿਆ ਦੇ ਵਿੱਚ ਹੀ ਸਦਾ ਮਗਨ ਰਹਿ ਕੇ ਪਰਮੇਸ਼ਰ ਤੋਂ ਬੇਮੁਖ ਹੋ ਜਾਂਦਾ।
ਨਾਨਕ ਦੀਨ ਸਰਣ ਕਿਰਪਾ ਨਿਦ ਰਾਖ ਲਾਜ ਭਗਤਾਨਾ।
ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੇ ਪਹਿਲੇ ਬੰਦ ਦੀ ਸੰਪੂਰਨਤਾ ਕਰ ਰਹੇ ਨੇ। ਹੇ ਪ੍ਰਭੂ, ਮੈਂ ਨਾਨਕ ਗਰੀਬ ਤੇਰੀ ਸ਼ਰਨ ਵਿੱਚ ਹਾਂ। ਹੇ ਕਿਰਪਾ ਦੇ ਖਜ਼ਾਨੇ ਪ੍ਰਭੂ, ਮੇਰੇ ਤੇ ਇਵੇਂ ਕਿਰਪਾ ਕਰ ਜਿਵੇਂ ਤੂੰ ਆਪਣੇ ਭਗਤਾਂ ਦੀ ਲਾਜ ਰੱਖਦੈ। ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਇਵੇਂ ਕਿਰਪਾ ਕਰੋ ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਕਸ਼ ਫਾਰੇ ਕਰ ਆਜ ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁਸਾਜ। ਸੁਦਾਮਾ ਅਪਦਾ ਤੇ ਰਾਖਿਆ ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ। ਇਵੇਂ ਮੇਰੀ ਲਾਜ ਰੱਖ ਜਿਵੇਂ ਆਦਿ ਕਾਲ ਤੋਂ ਜੁਗਾਂ ਜਗੰਤਰਾਂ ਤੋਂ ਤੁਸੀਂ ਆਪਣੇ ਭਗਤਾਂ ਦੀ ਲਾਜ ਰੱਖਦੇ ਆ ਰਹੇ ਹੋ।
ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਣਾ।
ਇਹ ਬੌਰੇ ਮਨੁੱਖ, ਤੂੰ ਪੁਰਾਣਾ ਦੇ ਮਾਲਕ, ਉਸ ਪ੍ਰਭੂ ਦੀ ਸੇਵਾ ਭਗਤੀ ਵਿੱਚ ਸਿਮਰਨ ਵਿੱਚ ਜੁੜਿਆ ਰਹੋ।
ਸੁਣ ਬਾਵਰੇ ਜੋ ਆਇਆ ਤਿਸ ਜਾਣਾ।
ਇਹ ਬਾਵਰੇ ਮਨੁੱਖ, ਇਹ ਗੱਲ ਸੁਣ ਕਿ ਜੋ ਵੀ ਜਗਤ ਵਿੱਚ ਆਇਆ ਉਹਨੇ ਤੁਰ ਜਾਣਾ। ਇਹੀ ਕਾਰਨ ਕਿ ਸਿੱਖ ਜਗਤ ਦੇ ਵਿੱਚ ਸ਼ਬਦ ਗੁਰੂ ਦੀ ਪਾਤਸ਼ਾਹੀ ਹੈ। ਸ਼ਬਦ ਗੁਰੂ ਚਵਰ ਤਖਤ ਦੇ ਮਾਲਕ ਨੇ। ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਆਪਾਂ ਚੌਰ ਸਾਹਿਬ ਕਰਦੇ ਹਾਂ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਜਗਤ ਦੇ ਵਿੱਚ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਦੀ ਹੈ। ਕਿਉਂਕਿ ਬੰਦੇ ਅੱਜ ਨੇ ਤੇ ਕੱਲ ਨੂੰ ਖਤਮ ਹੋ ਜਾਣਾ ਉਹਨਾਂ ਨੇ। ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ, ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲ ਹੈ ਖਰਨਾ। ਸਭ ਕਹਿੰਦੇ ਹੈ ਬੌਰੇ ਮਨੁੱਖ, ਜੋ ਵੀ ਧਰਤੀ ਤੇ ਆਇਆ ਉਹਨੇ ਇੱਕ ਦਿਨ ਤੁਰ ਜਾਣਾ।
ਇਹ ਚਲ ਹਬ ਵੈਸੇ ਸੁਣ ਪਰਦੇਸੀ, ਸੰਤ ਸੰਗ ਮਿਲ ਰਹੀ ਹੈ।
ਹੇ ਪ੍ਰਭੂ, ਲੋਕ ਰੂਪੀ ਦੇਹ ਛੱਡ ਕੇ ਇਸ ਜਗਤ ਰੂਪੀ ਪ੍ਰਦੇਸ਼ ਵਿੱਚ ਆਏ ਹੋਏ ਪਰਦੇਸੀ ਮਨੁੱਖ, ਜਿਹੜਾ ਵੀ ਜੀਵ ਭਾਵੇਂ ਇਸ ਜਗਤ ਵਿੱਚ ਆਪਣੇ ਆਪ ਨੂੰ ਨੇਚਲ ਅਟਲ ਮੰਨੀ ਬੈਠਾ ਹੋਵੇ, ਉਹ ਸਾਰੇ ਦੇ ਸਾਰੇ ਸਾਰੀ ਲੁਕਾਈ ਸ੍ਰਿਸ਼ਟੀ ਨਾਸਵਾਨ ਹੈ, ਇੱਥੋਂ ਚਲੋ ਚਲਾਈ ਦਾ ਮੇਲਾ, ਇਹਨਾਂ ਅੱਖਾਂ ਨਾਲ ਦੇਖਦਿਆਂ ਸਾਰਿਆਂ ਤੁਰ ਜਾਣਾ। ਤੂੰ ਗੁਰੂ ਕੀ ਸੰਗਤ ਵਿੱਚ ਮਿਲ ਕੇ ਰਿਹਾ ਕਰ ਤਾਂ ਕਿ ਜਿੰਨਾ ਵੀ ਸਮਾਂ ਤੇਰੇ ਕੋਲ ਹੈ ਉਹ ਸਫਲਾ ਹੋ ਸਕੇ।
ਹਰ ਪਾਈਐ ਭਾਗੀ ਸੁਣ ਬੈਰਾਗੀ, ਚਰਨ ਪ੍ਰਭੂ ਗਹਿ ਰਹੀ ਹੈ।
ਭਾਈ, ਇਸ ਜਗਤ ਵਿੱਚ ਜੇ ਪ੍ਰਭੂ ਦੇ ਚਰਨਾਂ ਨਾਲ ਆਪਣੇ ਆਪ ਨੂੰ ਜੋੜ ਕੇ ਰੱਖੀਏ ਤੇ ਮਨੁੱਖ ਇਵੇਂ ਬੈਰਾਗੀ ਭਾਵ ਮੋਹ ਮਾਇਆ ਤੋਂ ਉਪਰਾਮ ਹੋ ਜਾਂਦਾ, ਇਹਦੇ ਵਿੱਚ ਰਹਿੰਦਿਆ ਹੀ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ, ਜੇ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ। ਤੇ ਜਦੋਂ ਮਨੁੱਖ ਇਸ ਤਰ੍ਹਾਂ ਦਾ ਬੈਰਾਗ ਧਾਰਨ ਕਰਦਾ ਵੀ ਰਵੇ ਘਰ ਪਰਿਵਾਰ ਵਿੱਚ, ਕਿਰਤ ਕਰੇ ਧਨ ਪਦਾਰਥਾਂ ਵਿੱਚ ਰਵੇ ਤੇ ਆਪਣੇ ਆਪ ਨੂੰ ਉਪਰਾਮ ਰੱਖੇ, ਫਿਰ ਵੱਡੇ ਭਾਗਾਂ ਨਾਲ ਉਸ ਨੂੰ ਪ੍ਰਭੂ ਦੀ ਪ੍ਰਾਪਤੀ ਮੋਹ ਮਾਇਆ ਵਿੱਚ ਰਹਿੰਦਿਆਂ ਹੀ ਹੋ ਜਾਂਦੀ ਹੈ।
ਇਹੋ ਮਨ ਦੀ ਜੈ ਸੰਕ ਨਾ ਕੀ ਜੈ, ਗੁਰਮੁਖ ਤਜ ਬਹੁ ਮਾਣਾ।
ਗੁਰੂ ਦੀ ਸਿੱਖਿਆ ਦੁਆਰਾ ਆਪਣੀ ਜ਼ਿੰਦਗੀ ਵਿੱਚੋਂ ਹੰਕਾਰ ਤਿਆਗ ਕੇ ਇਹ ਮਨ ਪ੍ਰਭੂ ਨੂੰ ਸਮਰਪਿਤ ਕਰ, ਗੁਰੂ ਨੂੰ ਸਮਰਪਿਤ ਕਰ ਤੇ ਇਹਦੇ ਵਿੱਚ ਥੋੜਾ ਵੀ ਮਨ ਵਿੱਚ ਸ਼ੰਕਾ ਨਾ ਰੱਖ, ਮਨ ਵਿੱਚ ਝਿਜਕ ਨਾ ਰੱਖ, ਭਾਵ ਗੁਰੂ ਨੂੰ ਆਪਣਾ ਮਨ ਅਰਪਣ ਕਰਨ ਲੱਗਿਆਂ ਕਿਸੇ ਦੀ ਝੇਪ ਨਾ ਮਨ, ਤੁਰੰਤ ਹੀ ਭਾਵ ਹੁਣੇ ਹੀ ਗੁਰ ਸੇਵਿਓ ਬੇਗ ਬਗਾਲੀ, ਜਿੰਨਾ ਵੀ ਜਲਦੀ ਹੋ ਸਕਦਾ ਗੁਰੂ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਦੀ ਬਿਰਤੀ ਦਾ ਧਾਰਨੀ ਬਣ ਜਾ।
ਨਾਨਕ ਦੀਨ ਭਗਤ ਭਾਵ ਤਾਰਨ, ਤੇਰੇ ਕਿਆ ਗੁਣ ਆਖ ਵਖਾਣਾ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੇ ਦੂਸਰੇ ਬੰਨ ਦੀ ਸੰਪੂਰਨਤਾ ਕਰ ਰਹੇ ਨੇ। ਹੇ ਨਾਨਕ, ਉਹ ਪ੍ਰਭੂ ਜਿਹੜਾ ਦੀਨਾਂ ਦੀ, ਗਰੀਬਾਂ ਦੀ, ਭਗਤਾਂ ਦੀ ਪੈਜ ਰੱਖਣ ਵਾਲਾ ਹੈ, ਉਹ ਪ੍ਰਭੂ ਭਗਤਾਂ ਨੂੰ ਜਿਹੜੇ ਦੀਨ ਬਣ ਜਾਂਦੇ ਨੇ, ਨਿਮਰਤਾ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ, ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਇਹ ਕਹਿਣਾ ਚਾਹੀਦਾ, ਹੈ ਪ੍ਰਭੂ ਮੈਂ ਤੇਰੇ ਕਿਹੜੇ ਕਿਹੜੇ ਗੁਣ ਗਾ ਸਕਦਾ।
ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ।
ਹੇ ਬਾਵਰੇ ਮਨੁੱਖ, ਤੂੰ ਕਾਹਦਾ ਇਹ ਝੂਠ ਵਾਲਾ ਕੂੜਾ ਹੰਕਾਰ, ਜਿਹੜਾ ਨਾਲ ਨਿਭਣ ਵਾਲਾ ਨੀ, ਇਹਦੇ ਵਿੱਚ ਗਲਤਾਨ ਹੋਇਆ ਪਿਆ। ਚੀਹਾ ਬਸਨਾ ਰਾਤ ਮੂੜੇ, ਛਾੜ ਬਰਾਨੀ ਤਾਤ ਮੂੜੇ, ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ, ਮੋਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਸਤਿਗੁਰ ਸੇਵ ਪਿਆਰ ਦੀ ਬਿਰਤੀ ਦਾ ਧਾਰਨੀ ਬਣ ਕੇ ਹਰ ਗੁਣ ਗਾਓ ਮਨਾ। ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ, ਸਾਹਿਬ ਕਹਿਣ ਲੱਗੇ ਜੈਸੇ ਰਹਿਣ ਪਰਾਹੁਣੇ, ਉੱਠ ਚੱਲ ਸਵੈ ਪ੍ਰਭਾਤ, ਕਿਆ ਤੂੰ ਰੱਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੁਰਾਸੀ ਭ੍ਰਮਤਿਆਂ ਦੁਰਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜੇ ਆਇਓ ਏ। ਕਹਿਣ ਲੱਗੇ ਜਿਹੜਾ ਦਿਨ ਲਾਗਲੇ ਤੇ ਆਇਆ ਉਹ ਤੇਰੇ ਤੇ ਵੀ ਆਉਣ ਵਾਲਾ।
ਸੁਣ ਬਾਵਰੇ ਹਬ ਵੈਸੀ ਗਰਭ ਗੁਮਾਨੋ।
ਇਹ ਬੋਰੇ ਮਨੁੱਖ, ਬੜੇ ਬੜੇ ਹੰਕਾਰੀ ਮਨੁੱਖ ਵੀ ਇਹ ਹੰਕਾਰ ਵਿੱਚ ਖਚਤ ਲੁਕਾਈ ਵੀ ਇੱਥੋਂ ਇੱਕ ਦਿਨ ਤੁਰ ਜਾਣ ਵਾਲੀ ਹੈ, ਭਾਵ ਸੰਹਾਰ ਹੋਣ ਵਾਲੀ ਹੈ।
ਇਹ ਚਲ ਹਬ ਜਾਣਾ ਮਿਥਿਆ ਮਾਣਾ, ਸੰਤ ਪ੍ਰਭੂ ਹੋਏ ਦਾਸਾ।
ਇੱਕ ਤਾਂ ਇਹ ਪੱਕਾ ਹੀ ਮੰਨ ਲੈ ਵੀ ਜਿਹੜੇ ਨੇਚਲ ਅਟਲ ਸਮਝੀ ਬੈਠੇ ਨੇ ਆਪਣੇ ਆਪ ਨੂੰ, ਉਹਨਾਂ ਨੇ ਵੀ ਤੁਰ ਜਾਣਾ, ਕਿਉਂਕਿ ਦਿਨ ਰਵ ਚੱਲੈ ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਸਿੱਖ ਧਰਮ ਅਵਤਾਰਾਂ ਦੀ ਪੂਜਾ ਕਿਉਂ ਨਹੀਂ ਕਰਦਾ? ਸਾਹਿਬ ਕਹਿੰਦੇ ਜਿਹੜਾ ਧੁਰਾ ਹੁੰਦਾ ਨਾ, ਪਹੀਆ ਉਹਦੇ ਦੁਆਲੇ ਘੁੰਮਦਾ, ਤੇ ਜੇ ਧੁਰਾ ਹੀ ਘੁੰਮਣ ਲੱਗ ਪਏ ਤੇ ਫਿਰ ਪਹੀਏ ਦਾ ਕੀ ਬਣੇਗਾ? ਇਸ ਕਰਕੇ ਧੁਰਾ ਅਕਾਲ ਪੁਰਖ ਹੈ, ਅਵਤਾਰ ਆਉਣ ਤੇ ਜਾਣ ਵਾਲੇ ਨੇ। ਕਿਸਨ ਸਦਾ ਅਵਤਾਰੀ ਰੂਧਾ, ਕਿਤ ਲੱਗ ਤਰੈ ਸੰਸਾਰਾ। ਜੇ ਇਹਨਾਂ ਆਉਣ ਤੇ ਜਾਣ ਵਾਲੇ ਅਵਤਾਰਾਂ ਨੂੰ ਹੀ ਆਪਾਂ ਪ੍ਰਭੂ ਮੰਨ ਲਈਏ ਤੇ ਫਿਰ ਧੁਰਾ ਕੌਣ ਹੋਇਆ? ਧੁਰਾ ਤੇ ਉਹ ਹੋਇਆ ਜਿਹਦੇ ਦੁਆਲੇ ਇਹ ਘੁੰਮਦੇ ਨੇ। ਇਸ ਕਰਕੇ ਪੂਜਾ ਅਕਾਲ ਪੁਰਖ ਦੀ ਹੈ। ਸਾਹਿਬ ਕਹਿੰਦੇ ਇਹ ਹੰਕਾਰ ਛੱਡ ਤੇ ਤੂੰ ਕੇਵਲ ਪਰਮੇਸ਼ਰ ਦੇ ਨਾਲ ਜੁੜ, ਪ੍ਰਭੂ ਦਾ ਤੇ ਪ੍ਰਭੂ ਦੇ ਸੇਵਕਾਂ ਦਾ ਦਾਸ ਬਣਿਆ ਕਰ।
ਜੀਵਤ ਮਰੀਐ ਭਉ ਜਲ ਤਰੀਐ, ਜੇ ਥੀ ਵੈ ਕਰਮ ਲਿਖੇ ਆਸਾ।
ਇੱਕ ਤੇ ਮਾਲਕ ਦੀ ਕਿਰਪਾ ਨਾਲ ਮੱਥੇ ਦੇ ਲਿਖੇ ਹੋਏ ਬਖਸ਼ਿਸ਼ ਦੇ ਲੇਖ ਉਗੜ ਪੈਣ, ਜੇ ਮਾਲਕ ਕਿਰਪਾਲੂ ਹੋ ਜਾਵੇ, ਮਨੁੱਖ ਜੀਵਨਿਆਂ ਆਪਣੇ ਆਪ ਨੂੰ ਵਿਕਾਰਾਂ ਵੱਲੋਂ ਹੰਕਾਰ ਵੱਲੋਂ ਮਾਰ ਲਵੇ, ਇਵੇਂ ਫਿਰ ਇਹ ਭਵ ਸਾਗਰ ਤਰ ਸਕਦਾ। ਜੀਵਤ ਮਰਨ ਦਾ ਕੀ ਭਾਵ? ਅੱਖਾਂ ਜੋ ਵੇਖਣਾ ਚਾਹੁੰਦੀਆਂ ਨੇ, ਕੰਨ ਜੋ ਸੁਣਨਾ ਚਾਹੁੰਦੇ ਨੇ, ਜੀਭਾ ਜੋ ਬੋਲਣਾ ਚਾਹੁੰਦੀ ਹੈ, ਹੱਥ ਜੋ ਕਰਨਾ ਚਾਹੁੰਦੇ ਨੇ, ਪੈਰ ਜਿੱਧਰ ਚੱਲਣਾ ਚਾਹੁੰਦੇ ਨੇ, ਉਧਰੋਂ ਮੋੜ ਕੇ ਆਪਾਂ ਗੁਰੂ ਦੀ ਮਰਿਆਦਾ ਵਾਲੇ ਪਾਸੇ ਇਹਨਾਂ ਅੱਖਾਂ ਨੂੰ, ਕੰਨਾਂ ਨੂੰ, ਹੱਥਾਂ ਪੈਰਾਂ ਨੂੰ ਲਾਈਏ, ਇਹ ਜਿਉਂਦਿਆਂ ਮਰਨਾ। ਸਾਹਿਬ ਦੇ ਬਚਨ ਨੇ ਕਿ ਜਦੋਂ ਵੀ ਮਨੁੱਖ ਦੇ ਕੋਲ ਇਹ ਅਵਸਥਾ ਆ ਜਾਵੇ, ਅੱਖੀ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਜੀਭੇ ਬਾਜੋਂ ਬੋਲਣਾ ਵਿਣ ਹੱਥਾਂ ਕਰਨਾ, ਪੈਰਾਂ ਬਾਜੋਂ ਚੱਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ, ਪੈਰ ਸ਼ਰਾਬ ਦੇ ਠੇਕੇ ਵੱਲ ਤੁਰਨ ਦੀ ਬਜਾਏ ਅੰਮ੍ਰਿਤ ਵੱਲ ਤੁਰ ਪੈਣ, ਅੱਖਾਂ ਵਿਕਾਰਾਂ ਵੱਲ ਤੁਰਨ ਦੀ ਬਜਾਏ ਗੁਰੂ ਕੀ ਸੰਗਤ ਦੇ ਦਰਸ਼ਨ ਕਰਨ ਲੱਗ ਪੈਣ, ਇਹ ਕੰਨ ਅਸ਼ਲੀਲ ਗੀਤ ਸੁਣਨ ਦੀ ਬਜਾਏ ਗੁਰੂ ਕਾ ਕੀਰਤਨ ਸੁਣਨ ਲੱਗ ਪੈਣ, ਇਹ ਜੀਵਤ ਮਰਨਾ ਹੈ। ਇਵੇਂ ਫਿਰ ਭਾਵ ਸਾਗਰ ਨੂੰ ਮਨੁੱਖ ਤਰ ਸਕਦਾ।
ਗੁਰ ਸੇਵੀਜੈ ਅੰਮ੍ਰਿਤ ਪੀਜੈ, ਜਿਸ ਲਾਵਹਿ ਸਹਿਜ ਧਿਆਨ।
ਜਿਹਦਾ ਪਰਮੇਸ਼ਰ ਅਡੋਲਤਾ ਦੇ ਵਿੱਚ ਸਹਿਜ ਸੁਭਾਏ ਧਿਆਨ ਲਿਵ ਆਪਣੇ ਨਾਲ ਜੋੜ ਲੈਂਦਾ, ਉਹ ਮਨੁੱਖ ਗੁਰੂ ਦੀ ਸੇਵਾ ਕਰਕੇ ਨਾਮ ਰੂਪੀ ਅੰਮ੍ਰਿਤ ਪੀਂਦਾ ਰਹਿੰਦਾ। ਉਹਨੂੰ ਸਮਝ ਆ ਜਾਂਦੀ ਹੈ, ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਕੋ ਨਦਰ ਕਰੇ ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬਕੁੰਠੈ ਕਰੈ ਕਿਆ, ਕਿਉਂਕਿ ਅੰਮ੍ਰਿਤ ਕਾ ਵਪਾਰੀ ਹੋਵੇ। ਕਿਆ ਮਦ ਸ਼ੂਸ਼ੈ ਭਾਉ ਧਰੇ, ਜਿਹੜਾ ਅੰਮ੍ਰਿਤ ਦਾ ਵਪਾਰੀ ਬਣ ਗਿਆ ਉਹ ਫਿਰ ਝੂਠੇ ਨਸ਼ਿਆਂ ਵਿੱਚ ਕਿਵੇਂ ਗਲਤਾਨ ਹੋਵੇਗਾ।
ਨਾਨਕ ਸਰਣ ਪਿਆ ਹਰ ਦੁਆਰ, ਬਲ ਬਲ ਸਤਿਗੁਰ ਬਾਨੋ।
ਤੀਸਰੇ ਬਨ ਦੀ ਸਤਿਗੁਰੂ ਜੀ ਸੰਪੂਰਨਤਾ ਕਰ ਰਹੇ ਨੇ ਕਿ ਹੇ ਪ੍ਰਭੂ, ਮੈਂ ਨਾਨਕ ਤੇਰੀ ਸ਼ਰਨ ਵਿੱਚ ਹਾਂ, ਤੇਰੇ ਦਰ ਤੇ ਹਾਂ, ਤੇ ਸਦਾ ਤੇਰੇ ਤੋਂ ਮੈਂ ਬਲਹਾਰ ਜਾਂਦਾ ਹਾਂ, ਕਿਉਂਕਿ ਬਲ ਤੇ ਸੁਬਾਪੈ ਜਿਨ ਹਉ ਜਾਇਆ। ਹੇ ਪ੍ਰਭੂ, ਤੂੰ ਸਾਡਾ ਮਾਤਾ ਪਿਤਾ ਹੈ, ਇਸ ਕਰਕੇ ਅਸੀਂ ਸਦਾ ਤੁਹਾਡੇ ਤੋਂ ਵਾਰ ਨੇ ਬਲਹਾਰ ਨੇ ਜਾਂਦੇ ਹਾਂ। ਵਾਰ ਨੇ ਬਲਹਾਰ ਨੇ ਲੱਖ ਬਰੀਆ, ਅਸੀਂ ਲੱਖਾਂ ਵਾਰ ਤੁਹਾਡੇ ਤੋਂ ਕੁਰਬਾਨ, ਲੱਖਾਂ ਵਾਰ ਤੁਹਾਡੇ ਤੋਂ ਬਲਹਾਰ। ਅੱਜ ਵੀ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਦੇ ਹੋ, ਸੱਜੇ ਹੱਥ ਰੱਖ ਕੇ। ਵਿਗਿਆਨ ਨੇ ਵੀ ਇਹ ਸਿੱਧ ਕਰ ਦਿੱਤਾ ਕਿ ਬ੍ਰਹਿਮੰਡ ਦੀ ਹਰ ਛੋਟੀ ਵਸਤੂ ਆਪਣੇ ਤੋਂ ਵੱਡੀ ਵਸਤੂ ਨੂੰ ਸੱਜੇ ਹੱਥ ਰੱਖ ਕੇ ਉਹਦੀਆਂ ਪਰਿਕਰਮਾ ਕਰਦੀ ਹੈ। ਤੇ ਸਿੱਖ ਵੀ ਜਦੋਂ ਪਰਿਕਰਮਾ ਕਰਦਾ, ਇਹ ਗੁਰੂ ਤੋਂ ਵਾਰ ਨੇ ਜਾਂਦਾ, ਬਲਹਾਰ ਨੇ ਜਾਂਦਾ। ਤੇ ਫਿਰ ਜਦੋਂ ਸਿੱਖ ਗੁਰੂ ਤੋਂ ਬਲਹਾਰ ਜਾਂਦਾ ਨਾ, ਵਾਰ ਨੇ ਜਾਂਦਾ, ਤੇ ਸਤਿਗੁਰੂ ਵੀ ਕਹਿੰਦੇ ਨੇ, ਸਿੱਖਾ ਫਿਰ ਤੇਰੀ ਖਾਤਰ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤਚਾਰ। ਕਹਿੰਦੇ ਬੜੇ ਪਿਆਰੇ ਨੇ ਮੈਨੂੰ ਪੁੱਤਰ ਚਾਰ ਸਾਹਿਬਜ਼ਾਦੇ, ਪਰ ਤੂੰ ਮੈਨੂੰ ਇੰਨਾ ਪਿਆਰਾ ਕਿ ਮੈਂ ਤੇਰੇ ਉੱਤੋਂ ਇਹਨਾਂ ਚਾਰੇ ਪੁੱਤਰਾਂ ਨੂੰ ਵੀ ਵਾਰ ਦਿੱਤਾ। ਭਾਵ ਗੁਰੂ ਕਾ ਸਿੱਖ ਸਤਿਗੁਰੂ ਤੇ ਪਰਮੇਸ਼ੁਰ ਤੋਂ ਕੁਰਬਾਨ ਹੁੰਦਾ, ਤੇ ਸਤਿਗੁਰੂ ਗੁਰੂ ਕੇ ਸਿੱਖ ਤੋਂ ਕੁਰਬਾਨ ਜਾਂਦਾ। ਵੇਖੋ ਕਿੰਨਾ ਪਿਆਰ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕੇਵਲ ਆਪਾਂ ਧਰਮ ਯੁੱਧਾਂ ਦੇ ਰੂਪ ਵਿੱਚ ਨਾ ਵੇਖੀਏ, ਕਿੰਨਾ ਕੋਮਲ ਹਿਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ। ਜੇ ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗ ਭਰੀ ਆਪਣੇ ਹੱਥਾਂ ਨਾਲ ਸੂਤ ਕੱਤ ਕੇ ਉਡੀਕਦੀ ਹੈ, ਤੇ ਮੀਰੀ ਪੀਰੀ ਦਾ ਦਾਤਾ ਵੇਖੋ ਪਹਾੜੀ ਸਫ਼ਰ ਨੂੰ ਤੈਅ ਕਰਕੇ ਜਾ ਕੇ ਉਸ ਮਾਤਾ ਨੂੰ ਨਵਾਜਦਾ ਤੇ ਆਖਦਾ, ਲਿਆ ਅੰਮਾ ਮੈਂ ਤੇਰਾ ਹੱਥੀ ਸੂਤ ਕੱਤ ਕੇ ਤਿਆਰ ਕੀਤਾ ਚੋਗਾ ਪਾਉਣ ਵਾਸਤੇ ਆਇਆ। ਅੱਜ ਸਾਡੀਆਂ ਮਾਤਾਵਾਂ ਉਡੀਕਦੀਆਂ ਰਹਿੰਦੀਆਂ ਨੇ, ਤੇ ਬੰਦਾ ਆਪਣੇ ਪਰਿਵਾਰ ਵਿੱਚ ਖਚਤ ਹੋ ਕੇ ਕਹਿ ਦਿੰਦਾ ਵੀ ਮੇਰੀ ਲਾਈਫ ਬੜੀ ਬਿਜੀ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਦਾ ਕਿੰਨਾ ਕੋਮਲ ਹਿਰਦਾ ਕਿ ਜਿਸ ਮਾਂ ਨਾਲ ਕੋਈ ਬਲੱਡ ਰਿਲੇਸ਼ਨ ਵੀ ਨਹੀਂ, ਉਹ ਮਾਂ ਯਾਦ ਕਰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਪਹੁੰਚਦੇ ਨੇ। ਜੇ ਕਿਤੇ ਭਾਈ ਅਲਮਸਤ ਜੀ ਵਰਗਾ ਪ੍ਰਚਾਰਕ ਯਾਦ ਕਰਦਾ ਕਿ ਨਾਨਕ ਮਤਾ ਸਾਹਿਬ ਦੀ ਬੇਅਦਬੀ ਕਰਦੇ ਨੇ ਜੋਗੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚ ਕੇ ਭਾਈ ਅਲਮਸਤ ਨੂੰ ਥਾਪੜਾ ਦਿੰਦੇ ਨੇ ਕਿ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਬੜੀ ਦ੍ਰਿੜਤਾ ਦੇ ਨਾਲ ਪ੍ਰਚਾਰਨਾ। ਜੇ ਕਿਤੇ ਮਾਲਵੇ ਦੀ ਧਰਤੀ ਤੇ ਭਾਈ ਸਾਧੂ ਤੇ ਭਾਈ ਰੂਪਾ ਲੱਕੜਾਂ ਕੱਟਦਿਆਂ ਗਰਮੀ ਦੀ ਰੁੱਤ ਠੰਡਾ ਜਲ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦੇ ਨੇ, ਹਾਲਤ ਇਹ ਬਣੀ ਹੋਈ ਸੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ। ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਜਾ ਕੇ ਨਵਾਜਦੇ ਨੇ, ਮੇਰੇ ਸਤਿਗੁਰਾਂ ਦਾ ਹਿਰਦਾ ਬੜਾ ਕੋਮਲ ਸੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਸਿਧਾਂਤ ਨੂੰ ਆਪਾਂ ਸਮਝੀਏ, ਜਿਨ੍ਹਾਂ ਨੇ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਸੰਤ ਤੇ ਸਿਪਾਹੀ ਦਾ ਸੁਮੇਲ ਕੀਤਾ ਹੈ।
ਸੁਣ ਬਾਵਰੇ ਮਤ ਜਾਣ ਪ੍ਰਭ ਮੈਂ ਪਾਇਆ।
ਇਹ ਬੌਰੇ ਮਨੁੱਖ ਮਤਾ ਤੂੰ ਇਹ ਜਾਣੇ ਵੀ ਤੂੰ ਆਪਣੇ ਹੰਕਾਰ ਕਰਕੇ, ਮੋਹ ਮਾਇਆ ਕਰਕੇ, ਰਾਜ ਭਾਗ ਕਰਕੇ ਪ੍ਰਭੂ ਨੂੰ ਪਾ ਲਵੇਗਾ, ਨਹੀਂ ਪਾਇਆ ਜਾ ਸਕਦਾ। ਜਹਾਂਗੀਰ ਨੂੰ ਇਹ ਹੰਕਾਰ ਸੀ ਨਾ, ਇਹੀ ਕਾਰਨ ਕਿ ਜਹਾਂਗੀਰ ਕਈ ਵਾਰ ਸਾਈਂ ਮੀਆਂ ਮੀਰ ਦੇ ਦਰਵਾਜ਼ੇ ਤੇ ਜਾ ਕੇ ਕਈ ਕਈ ਦਿਨ ਖੜੋਤਾ ਰਹਿੰਦਾ, ਤੇ ਉਹਨੂੰ ਉਵੇਂ ਬਿਨਾਂ ਦਰਸ਼ਨ ਕਰਨ ਤੋਂ ਵਾਪਸ ਆਉਣਾ ਪੈਂਦਾ। ਪਰ ਉਹੀ ਸਾਈਂ ਮੀਆਂ ਮੀਰ ਨੰਗੇ ਪੈਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਤੇ ਇੱਕ ਦਿਨ ਮੁਲਾਣਿਆਂ ਨੇ ਪੁੱਛ ਹੀ ਲਿਆ, ਕਹਿਣ ਲੱਗੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਇੰਨਾ ਮਾਣ ਕਿਉਂ ਦਿੰਦੇ ਹੋ? ਤੇ ਸਾਈਂ ਮੀਆਂ ਮੀਰ ਨੇ ਕਿਹਾ, ਜਿੰਨੇ ਵੀ ਅਸੀਂ ਪੀਰ ਹਾਂ ਛੋਟੇ ਕੇ ਵੱਡੇ, ਜਦੋਂ ਵੀ ਨਮਾਜ਼ ਪੜ੍ਹ ਕੇ ਆਪਣੀਆਂ ਸੁਰਤਾਂ ਬਿਰਤਾਂ ਨੂੰ ਇਕਾਗਰ ਕਰਕੇ ਸਿਜਦੇ ਵਿੱਚ ਜੁੜ ਕੇ ਖੁਦਾ ਦੀ ਦਰਗਾਹ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦੇ ਹਾਂ ਤੇ ਜਦੋਂ ਅਸੀਂ ਪ੍ਰਭੂ ਦੇ ਦਰਸ਼ਨ ਕਰਦੇ ਹਾਂ ਤੇ ਜੇ ਤੁਸੀਂ ਪੁੱਛੋ ਵੀ ਉਹ ਖੁਦਾ ਕਿਹੋ ਜਿਹਾ, ਤੇ ਸਾਈਂ ਮੀਆਂ ਮੀਰ ਕਹਿਣ ਲੱਗਾ, ਉਹ ਗੁਰੂ ਹਰਗੋਬਿੰਦ ਸਾਹਿਬ ਵਰਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦੇ ਬਾਰੇ ਸਾਈਂ ਮੀਆਂ ਮੀਰ ਨੇ ਇਹ ਬੋਲ ਕਹੇ ਸਨ ਕਿ ਜੇ ਤੱਕ ਪੀਰ ਅਹਿ ਹਮ ਸਾਰੇ, ਛੋਟੇ ਕੇ ਵੱਡੇ ਅਜਮਤ ਧਾਰੇ, ਜਪ ਸਭ ਦਮ ਕਰਕੇ ਇੱਕ ਬਾਰ, ਪਹੁੰਚੈ ਜਾਏ ਖੁਦਾਏ ਦਰਬਾਰ, ਇਸ ਸੂਰਤ ਕੋ ਦਰਸ਼ਨ ਕਰੈ ਅਵਰ ਨਾ ਕੋਈ ਦ੍ਰਿਸ਼ਟੀ ਪਰੈ। ਇਹ ਇੱਕ ਸੱਚੇ ਮੁਸਲਮਾਨ ਸਾਈ ਮੀਆਂ ਮੀਰ ਦਾ ਗੁਰੂ ਹਰਗੋਬਿੰਦ ਸਾਹਿਬ ਤੇ ਭਰੋਸਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਾਕਸ਼ਤ ਰੂਪ ਦੇ ਵਿੱਚ ਖੁਦਾ ਦਾ ਹੀ ਰੂਪ ਨੇ। ਕਿਉਂਕਿ ਸਾਈਂ ਮੀਆਂ ਮੀਰ ਨੇ ਜਹਾਂਗੀਰ ਨੂੰ ਇਸ ਕਰਕੇ ਠੁਕਰਾਇਆ ਕਿਉਂਕਿ ਉਹਨੂੰ ਰਾਜ ਭਾਗ ਦਾ ਮੋਹ ਮਾਇਆ ਦਾ ਹੰਕਾਰ ਸੀ। ਸਾਹਿਬ ਕਹਿ ਰਹੇ ਨੇ, ਹੇ ਬੌਰੇ ਮਨੁੱਖ, ਮਤਾਂ ਤੂੰ ਜਾਣੇ ਕਿ ਤੂੰ ਇਸ ਗਰਭ ਕਰਕੇ ਇਸ ਮੋਹ ਕਰਕੇ ਪ੍ਰਭੂ ਨੂੰ ਪਾ ਲਵੇਂਗਾ।
ਸੁਣ ਬਾਵਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ।
ਬੌਰੇ ਮਨੁੱਖ, ਤੂੰ ਉਹਨਾਂ ਦੀ ਧੂੜੀ ਬਣ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਉਣ ਕੀਤਾ।
ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ, ਵੱਡ ਭਾਗੀ ਦਰਸ਼ਨ ਪਾਈਐ।
ਜਿਨ੍ਹਾਂ ਨੇ ਪ੍ਰਭੂ ਨੂੰ ਧਿਆਉਣਾ ਕੀਤਾ ਉਹਨਾਂ ਨੇ ਆਤਮਕ ਸੁਖ ਦੀ ਪ੍ਰਾਪਤੀ ਕੀਤੀ ਤੇ ਉਹਨਾਂ ਦੇ ਦਰਸ਼ਨ ਬੜੇ ਵੱਡੇ ਭਾਗਾਂ ਨਾਲ ਹੁੰਦੇ। ਜਿਵੇਂ ਸਾਈਂ ਮੀਆਂ ਮੀਰ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਤਾਂ ਖੁਦਾ ਦੇ ਹੀ ਦਰਸ਼ਨ ਨੇ, ਕਿਉਂਕਿ ਸਾਕਸ਼ਤ ਰੂਪ ਨੇ, ਖੁਦਾ ਦਾ ਰੂਪ ਨੇ ਗੁਰੂ ਹਰਗੋਬਿੰਦ ਸਾਹਿਬ। ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਸਾਹਿਬ ਕਹਿੰਦੇ ਉਹਨਾਂ ਦੇ ਦਰਸ਼ਨ ਬੜੇ ਵੱਡੇ ਭਾਗਾਂ ਨਾਲ ਹੁੰਦੇ ਹਨ।
ਜੀਓ ਨਿਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਐ।
ਇਸ ਕਰਕੇ ਆਪਾ ਭਾਵ ਮਿਟ ਕੇ ਨਿਮਾਣਾ ਹੋ ਕੇ ਹੇ ਭਾਈ ਸਦਾ ਉਹਨਾਂ ਤੋਂ ਕੁਰਬਾਨ ਜਾ ਜਿਹੜੇ ਪ੍ਰਭੂ ਨੂੰ ਸਿਮਰਦੇ ਹਨ।
ਵਾ ਤਨ ਭਾਗ ਸੁਦਾ ਜਿਨ ਪ੍ਰਭ ਲੱਤਾ, ਹਮ ਤਿਸ ਪਹਿ ਆਪ ਵੇਚਾਇਆ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਵੀ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਕਿ ਉਹਨਾਂ ਦੇ ਧੰਨ ਭਾਗ ਬੜੇ ਨਿਰਮਲ ਭਾਗ ਜਿਨ੍ਹਾਂ ਨੇ ਪ੍ਰਭੂ ਨੂੰ ਲੱਭ ਲਿਆ ਤੇ ਅਸੀਂ ਉਹਦਾ ਉਹਨਾਂ ਤੋਂ ਸਦਾ ਕੁਰਬਾਨ ਜਾਂਦੇ ਹਾਂ।
ਨਾਨਕ ਦੀਨ ਸਰਣ ਸੁਖ ਸਾਗਰ, ਰਾਖ ਲਾਜ ਅਪਨਾਇਆ।
ਅਖੀਰਲੀ ਪਾਵਨ ਗੁਰ ਪੰਕਤੀ ਰਾਹੀਂ ਧੰਨ ਗੁਰੂ ਅਰਜਨ ਦੇਵ ਜੀ ਅਰਦਾਸ ਕਰਦੇ ਨੇ, ਹੇ ਪ੍ਰਭੂ, ਮੈਂ ਨਾਨਕ ਤੁਹਾਡੀ ਸ਼ਰਨ ਦੇ ਵਿੱਚ ਹਾਂ ਤੇ ਤੁਸੀਂ ਕਿਰਪਾ ਕਰਕੇ, ਕਿਉਂਕਿ ਸੁੱਖਾਂ ਦੇ ਸਾਗਰ ਹੋ, ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਕੇ ਆਪਣਾ ਬਣਾ ਲਵ। ਇਹੀ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰ ਸ਼ਬਦ ਦੀ ਅਤੇ ਅੱਜ ਦੇ ਪਵਿੱਤਰ ਦਿਹਾੜੇ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅੱਜ ਸਿਰਜਣਾ ਦਿਵਸ ਹੈ, ਇਸ ਵਿਸ਼ੇ ਤੇ ਗੁਰਮਤਿ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਣ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀ ਬਹੁਤ ਬਹੁਤ ਵਧਾਈ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਤਨ ਭਾਗ ਸੁਦਾ ਜਿਨ ਪ੍ਰਭ ਲਤਾ, ਹਮ ਤਿਸ ਪਹਿ ਆਪ ਵੇਚਾਇਆ। ਨਾਨਕ ਦੀਨ ਸਰਣ ਸੁਖ ਸਾਗਰ, ਰਾਖ ਲਾਜ ਅਪਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।